ਪਰ ਜਿਸ ਵੇਲੇ ਟਿੰਡ ਫੂੜੀ ਚੁੱਕ ਕੇ ਪਲਾ ਪਾਂ ਚਲੇ ਜਾਂਦਾ ਨਾ, ਸਾਰੀ ਦੁਨੀਆਂ ਵੀ ਚਲੇ ਜਾਂਦੀ। ਪਹਿਲਾਂ ਬਾਜੀਆਂ ਪਾਉਣ ਲੱਗਦਾ ਤੇ ਉਹ ਦੱਬ ਕੇ ਖੜਕਾਉਂਦਾ ਸਾਰੀਆਂ ਐਨ ਢੋਲਕੀਆਂ ਢਾਲਕੀਆਂ ਤੇ ਉਹ ਟਿੰਡ ਫੂੜੀਆਂ ਜਿਹੀਆਂ, ਤੇ ਉੱਥੇ ਨੱਟ ਬਾਜੀ ਪਾਉਣ ਲੱਗਾ, ਸਾਰੀ ਦੁਨੀਆਂ ਆ ਜਾਂਦੀ। ਉਹ ਜਦੋਂ ਉਹ ਸਭ ਕੁਛ ਇਕੱਠਾ ਕਰ ਲੈਂਦਾ ਸਾਰਾ ਸਾਂਗ, ਆਪਣੇ ਘਰ ਚਲ ਜਾਂਦਾ, ਇਕੱਲਾ ਰਹਿੰਦਾ ਉੱਥੇ, ਸਾਰੀ ਦੁਨੀਆਂ ਮਗਰੋਂ ਨੱਸ ਜਾਂਦੀ। ਆਹ ਤੋਕ ਦਾ ਮਤਲਬ ਵੀ ਜਦ ਤੱਕ ਮੇਰੇ ਮਨ ਨਾ ਬਾਜੀਆਂ ਪਾਈਆਂ ਦੁਨੀਆਂ ਨੂੰ ਉਪਦੇਸ਼, ਕਬੀਰ ਲੋਗਨ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹਰ ਰੇਤ, ਰਾਸ ਵਿਰਾਨੀ ਰੱਖ ਤੇ ਖਾਇਆ ਕਰ ਕਾ ਖੇਤ। ਮੇਰਾ ਕੁਛ ਨੀ ਉਸ ਵੇਲੇ ਬਣਿਆ, ਪਰ ਜਦੋਂ ਮੈਂ ਸਵਾਂਗ ਸਕੇਲਾ ਸਭ ਇਕੱਠਾ ਕੀਤਾ, ਦੁਨੀਆਂ ਨੂੰ ਮਗਰੋਂ ਲਾਇਆ, ਮੇਰਾ ਸਭ ਕੁਛ ਬਣ ਗਿਆ। ਉਸ ਵੇਲੇ ਕੀ ਹੋ ਗਿਆ? ਹਮਰਾ ਭਰਮ ਜਾਬਰ ਰਹਾਉ ਤੋਂ ਬਾਅਦ ਉਸੇ ਸਟੇਜ ਦੇ ਉਸੇ ਤਰ੍ਹਾਂ ਦੇ ਸ਼ਬਦ ਸ਼ੁਰੂ ਹੋ ਰਹੇ ਨੇ। ਰਹਾਉ ਤੋਂ ਬਾਅਦ ਪਹਿਲੀ ਸਟੇਜ ਤੇ ਕੰਮ ਸ਼ੁਰੂ ਹੋ ਰਿਹਾ। ਕਬੀਰ ਜੀ ਉਹ ਕਹਿੰਦੇ ਪਹਿਲਾਂ ਮੇਰੇ ਮਨ ਨਾ ਬਾਜੀ ਗਰ ਡੰਕ ਵਜਾਈ, ਬਾਜੀ ਗਰ ਡੰਕ ਵਜਾਈ, ਬਾਜੀ ਗਰ ਇਸ ਮਨ ਨੂੰ ਕਿਹਾ, ਬੜੀਆਂ ਬਾਜੀਆਂ ਪਾਉਂਦਾ, ਬਾਜੀ ਗਰ ਡੰਕ ਵਜਾਈ, ਬਾਜੀ ਗਰ ਡੰਕ ਵਜਾਈ। ਅਸੀਂ ਇਹ ਸ਼ਬਦ ਕਿਉਂ ਲੈ ਰਹੇ ਹਾਂ? ਇਸ ਕਰਕੇ ਲੈ ਰਹੇ ਹਾਂ ਵੀ ਜਿੱਦਾਂ ਗੁਰਮਤ ਹੈ, ਗੁਰਬਾਣੀ ਕਹਿੰਦੀ, ਅਸੀਂ ਉੱਦਾਂ ਨਾਮ ਜਪੀਏ ਤੇ ਜਿਹੜੀਆਂ ਜਿਹੜੀਆਂ ਹਰਡਲਸ ਓਬਸਟੇਕਲਸ, ਜਿਹੜੇ ਜਿਹੜੀਆਂ ਰੁਕਾਵਟਾਂ ਰਾਹ ਚ ਇਨਸਾਨ ਨਾਮ ਜਪਣ ਵਾਲੇ ਨੂੰ ਡੇਗਣ ਵਾਲੀਆਂ ਹੈ, ਉਹਨਾਂ ਤੋਂ ਬਚੀਏ। ਅਸੀਂ ਸ਼ਬਦ ਦੀ ਲੋਹ ਨਾਲ ਨਾਮ ਜਪੀਏ, ਇਹ ਨਾ ਕਿਸੇ ਦੀ ਕਿਤਾਬ ਪੜ੍ਹ ਕੇ ਜਾਂ ਕਿਸੇ ਬੰਦਾ ਪ੍ਰਸਤੀ ਕਰੀਏ, ਆਦਮ ਪ੍ਰਸਤੀ। ਅਸੀਂ ਗੁਰੂ ਦੇ ਸ਼ਬਦ ਦੇ ਸਿੱਖ ਹੈ, ਜਿੱਦਾਂ ਸ਼ਬਦ ਕਬੀਰ ਜੀ ਉਹਨੇ ਜਪਿਆ ਨਾਮ, ਅਸੀਂ ਉਹ ਲੱਭ ਰਹੇ ਹਾਂ। ਪਹਿਲਾਂ ਅਸੀਂ ਨਾਮ ਲੱਭੇ ਹਾਂ ਬਾਬੇ ਨਾਨਕ ਨਾ, ਇਹ ਮਨ ਈਟੀ ਹਾਥ ਕਰੋ ਫੁਨੇ ਨੇਤਰੋ ਨੀਂਦ ਨਾਮ ਹੈ। ਉਹਦੇ ਤੇ ਸਾਰਾ ਗਿਆਨ ਚੱਲ ਰਿਹਾ ਹੈ ਵੀ ਬਾਬੇ ਨਾਨਕ ਦਾ ਗਿਆਨ ਲੈਣ ਤੋਂ ਬਾਅਦ ਉਹਦਾ ਜਿਹੜਾ ਪਹਿਲਾ ਭਗਤ ਹੋਇਆ ਹੈ ਵੱਡਾ, ਜਿਹਨੂੰ ਕਬੀਰ ਜੀਓ ਹਰ ਥਾਂ ਕਿਹਾ ਹੈ, ਔਰ ਸ਼੍ਰੋਮਣੀ ਭਗਤ ਹੈ ਸਾਰੀ ਬਾਣੀ ਦੇ ਵਿੱਚ, ਪਹਿਲਾਂ ਉਹਦੀ ਬਾਣੀ ਆਊਗੀ, ਬਾਕੀ ਸਾਰਿਆਂ ਦੀ ਬਾਅਦ ਚ ਆਊਗੀ। ਕਿਉਂਕਿ ਉਹਦੇ ਉਸੇ ਤਰ੍ਹਾਂ ਦੇ ਸ਼ਬਦ ਢਲੇ ਨੇ ਜਿੱਦਾਂ ਦੇ ਗੁਰੂ ਨਾਨਕ ਦੇ ਜਾਂ ਬਾਕੀ ਮੁਹੱਲਿਆਂ ਦੇ ਨੇ। ਇਸ ਕਰਕੇ ਕਬੀਰ ਜੀ ਉਹਦਾ ਸ਼ਬਦ ਸਾਨੂੰ ਬੜੇ ਬੜੇ ਭੇਦ ਖੋਲਦਾ ਵੀ ਬਾਜੀਆਂ ਪਾਉਣੋ ਬੰਦ ਹੋ ਜਾ, ਭੇਖ ਦਿਖਾਇਓ ਜਗਤ ਕੋ, ਲੋਗਨ ਕੋ ਵਾਸਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੇਂ। ਯਾਦ ਰੱਖ, ਜੇ ਨਾਮ ਜਪਦਾ ਹੈ ਤੇ ਫਰੀਦਾ ਹੋਣ ਨਜੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ, ਸਬਰ ਅੰਦਰ ਸਾਵਰੀ ਤਨ ਏਵੇਂ ਜਾ ਲੈਣ। ਇਸ ਕਰਕੇ ਬੜੀ ਡਿਸਿਪਲਿਨ ਹੈ, ਔਰ ਪਹਿਲੀ ਲਾਈਨ ਚ ਡਿਸਿਪਲਿਨ ਹੈ, ਇਸ ਬਾਜੀਗਰ ਨੂੰ ਬੰਦ ਕਰ, ਇਹ ਸਵਾਂਗ ਦੁਨੀਆਂ ਨੂੰ ਇਕੱਠਾ ਕਰਨਾ ਤੇ ਕੱਲਾ ਬੈਠ ਕੇ ਤੇ ਨਾਮ ਜਾ ਬਾਜੀ ਸਭ ਖਲ ਅਸੀਂ ਤੀਹ ਸਾਲ ਇਹੋ ਹੀ ਡੰਕ ਵਜਾਉਂਦੇ ਰਹੇ, ਪਹੀਆਂ ਖੜਕਾ ਰਹਿਣ ਕਈਆਂ ਖਲਕਤ ਇਕੱਠੀ ਹੁੰਦੀ ਰਹੀ, ਆਪਣਾ ਕੱਖ ਨੀ ਸਰਿਆ, ਉਦਾਂ ਦੇ ਘੋਗੇ ਦੇ ਘੋਗੇ ਰਹੇ ਤੀਹ ਸਾਲ। ਕਿਉਂਕਿ ਅਸੀਂ ਇਹਦਾ ਤੁਕਦੇ ਮਤਲਬ ਸੁਣਦੇ ਸੀ ਵੀ ਰੱਬ ਨਾਲ ਬਾਜੀ ਪਾਈ ਹੈ, ਉਹ ਸਾਰੀ ਖਲਕ ਤਮਾਸ਼, ਉਹ ਸਾਰੇ ਅਰਥ ਹੀ ਗਲਤ ਹੈ। ਇਸੇ ਕਰਕੇ ਅਰਥ ਨਾਮ ਜਪਣ ਵਾਲਿਆਂ ਨੂੰ ਸੁੱਝਣਗੇ, ਬਾਕੀ ਜੋ ਟੀਕਿਆਂ ਚ ਲਿਖੇ ਹੈ ਸਾਰੇ ਉਹ ਦੋ ਧਾਰਾਂ ਹੋਣਗੀਆਂ ਸ਼ਬਦ ਦੀਆਂ, ਇੱਕ ਉਤਲੀ ਉਤਲੀ ਧਾਰ, ਇੱਕ ਅੰਦਰਲੀ ਧਾਰ ਜਿਹੜੀ ਨਾਮ ਜਪਣ ਵਾਲਿਆਂ ਲਈ ਹੈ, ਉੱਥੇ ਖੁੱਲੂਗਾ ਉਹ ਨਾਮ ਜਪਣਾ। ਇਸ ਕਰਕੇ ਉਗੜੂਗਾ ਬੈਂਗਣੀ ਰੰਗ ਹੀ, ਇਸ ਕਰਕੇ ਸਾਰੇ ਤੁਕਾਂ ਦਾ ਭਾਵ ਉਹ ਹੋਏਗਾ। ਇੱਥੇ ਕੋਈ ਦੁਨੀਆਂ ਦਾ ਨਹੀਂ ਵੀ ਪਰ ਰੱਬ ਬਾਜੀ ਪਾਈ ਜੀ, ਸਾਰੀ ਖਲਕ ਤਮਾਸ਼ੇ ਆਈ ਜੀ ਸਾਰਾ, ਆ ਟੀਕੇ ਪੜ੍ਹ ਕੇ ਦੇਖ ਲਓ ਇਹਨਾਂ ਦੇ। ਉੱਥੋਂ ਜਾ ਕੇ ਫਿਰ ਕੰਨਾਂ ਨੂੰ ਹੱਥ ਲੱਗਦਾ ਵੀ ਇਹ ਨਾ ਹੀ ਪੜ੍ਹੀਏ ਤੇ ਚੰਗੇ। ਬਾਜੀ ਸਭ ਖਲਕ ਤਮਾਸ਼ੇ ਆਈ, ਸਭ ਖਲਕ ਤਮਾਸ਼ੇ ਆਈ, ਬਾਜੀ ਗਰ ਸਵਾਂਗ ਸਕੇਲਾ, ਆਪਣੇ ਰੰਗ ਰਵੇ ਅਕੇਲਾ, ਬਾਜੀ ਗਰ ਸਵਾਂਗ ਸਕੇਲਾ, ਆਪਣੇ ਰੰਗ। ਕਥਨੀ ਬਦਨੀ ਕਹਿਣ ਕਹਾਵਨ ਸਮਝ ਪਰੀ ਤੋਂ ਬਿਸਰਿਓ ਗਾਵਨ। ਕਬੀਰ ਜੀ ਉਹ ਦੱਸਿਆ, ਕਹਿੰਦੇ ਮੈਨੂੰ ਗਾਉਣਾ ਗੁਣਾ ਵੀ ਭੁੱਲ ਗਿਆ, ਫਿਰ ਕਥਨੀ ਬਦਨੀ ਕਥਾ ਕਰਨੀ ਹੋਰ ਸੁਣ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤੋ ਬਿਸਰਿਓ ਗਾਵਨ। ਉਹ ਸਮਝ ਕੀ ਸੀ? ਹਮਰਾ ਭਰਮ
ਗਿਆ,
ਹਮਰਾ
ਭਰਮ ਗਿਆ,
ਜਪ ਰਾਮ ਨਾਮ ਚਿਤ ਲਾਗਾ,
ਜਪ ਰਾਮ ਨਾਮ ਚਿਤ ਲਾਗਾ,
ਕਥਨੀ ਕਹਿ ਭਰਮ ਨਾ ਜਾਈ, ਸਭ ਕਾਠ ਕਾਠ ਰਹੀ ਲੁਕਾਈ,
ਸਭ ਕਾਠ ਕਾਠ ਰਹੀ ਲੁਕਾਈ,
ਜਾਕੋ ਗੁਰਮੁਖੇ ਆਪੇ ਬੁਝਾ, ਤਾਂ ਕਹਿ ਹਿਰਦੈ ਕੀ ਕੀਤਾ, ਐਵੇਂ ਨੀਣਕ ਜੀ ਕਿਰਪਾ ਕੀਤੀ ਹੈ, ਭੋਰਾ ਉਹਨੂੰ ਕਹਿੰਦੇ ਕਿੰਚਤ ਗੁਰ ਕਿੰਚਤ ਕਿਰਪਾ,
ਗੁਰ ਕਿੰਚਤ ਕਿਰਪਾ,
ਸਭ ਤਨ ਮਨ ਦੇ ਹਰ ਲੀਨੀ,
ਸਭ ਤਨ
ਥੋੜੀ ਜੀ ਕਿਰਪਾ ਕੀ ਕੀਤੀ, ਮਾੜਾ ਜਿਹਾ ਗੁਰਮੰਤਰ ਦਾ ਇੱਕ ਫੇਰਾ ਲਵਾਇਆ ਅੰਦਰ, ਤੇ ਹਾਂ ਲੋਟ ਪੋਟ ਹੋਏ ਪਈਆ,
ਹਾਂ ਲੋਟ ਪੋਟ ਹੋਏ ਪਈਆ,
ਪਹਿਲੀ ਵਾਰੀ ਚਾਰ ਅੱਖਰ ਐਸੇ ਫਿਰੇ ਪਹਿਲੇ ਫਰਕੇ ਦੇ ਨਾਲ ਹੀ, ਹਾਂ ਲੋਟ ਪੋਟ ਹੋਏ ਪਈਆ,
ਹਾਂ ਲੋਟ।
ਕਲ ਬਿਕਲ ਗੁਰ ਦੇਖੇ, ਗੁਰ ਦੇਖੇ, ਆਕਲ ਬਿਕਲ ਪੈ ਗੁਰ ਦੇਖੇ, ਆਕਲ ਬਿਕਲ ਪੈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ, ਹਿਰਦੇ ਸ਼ੁੱਧ ਬੁੱਧ ਬਿਸਰ ਗਈ, ਜਾਕੋ ਗੁਰਮੁਖੇ ਆਪੇ ਬੁਝਾਈ, ਤਾਂ ਕਹਿ ਹਿਰਦੇ ਭਰਮ
ਗਿਆ, ਹਮਰਾ ਭਰਮ ਗਿਆ।
ਹੁਣ ਭਾਉ ਦਾ ਲਫ਼ਜ਼ ਯੂਜ ਕੀਤਾ ਹੈ ਕਬੀਰ ਜੀ ਉਹਨਾਂ, ਔਰ ਨਿਰਭਉ ਦਾ ਲਫ਼ਜ਼ ਵੀ ਯੂਜ ਕੀਤਾ ਹੈ। ਆਓ ਅਗਲਾ ਸ਼ਬਦ ਕਬੀਰ ਜੀ ਦਾ ਹੋਰ ਲਈਏ, ਤੇ ਪਹਿਲਾਂ ਜਿਹੜਾ ਸਾਡਾ ਸਭ ਤੋਂ ਵੱਡਾ ਭਗਤ ਹੈ ਭਗਤ ਬਾਣੀ ਦਾ, ਪਹਿਲਾਂ ਉਹਦੇ ਕੋਲੋਂ ਚਪੇੜਾ ਮਰਾਉਣੇ ਆਉਂਦਾ ਆਨੰਦ ਨੂੰ। ਦੇਖੋ ਕਬੀਰ ਜੀ ਉਹ ਕੀ ਸ਼ਬਦ ਦੇ ਰਿਹਾ ਹੈ, ਕਵਨ ਸੋ ਕਰ, ਉਹ ਕਿਹੜਾ ਜਿਸਮ ਹੈ ਜਿਹਦੇ ਚ ਜਿਹੜਾ ਮਨ ਆ ਨਿਰਭਉ ਹੋ ਜਾਂਦਾ, ਉਹ ਭਾਉਂਦਾ ਹੀ ਨਹੀਂ ਹੈ। ਕਵਨ ਸੋ ਕਰ, ਕਵਨ ਸੋ ਕਰ, ਜੋ ਨਿਰਭਉ ਕਹੀਏ,
ਸਕਾਰ ਜੋ ਨਿਰਭਉ ਕਹੀਏ,
ਕਵਨ ਸਕਾਰ ਜੋ ਨਿਰਭਉ ਕਹੀਏ,
ਕਵਨ ਸਕਾਰ ਜੋ ਨਿਰਭਉ ਕਹੀਏ।
ਆ ਸ਼ਬਦ ਖੰਡ ਪਾਠ ਕਰਕੇ ਦੁਨੀਆਂ ਨਗਾਈ ਜਾਂਦੀ, ਸਿੱਖੀ ਚ ਜਦੋਂ ਦਾ ਵਿਵੇਕ ਔਰ ਆਹ ਚੀਜ਼ ਬੰਦ ਹੋਈ ਹੈ ਸ਼ਬਦ ਦਾ ਵਿਚਾਰਨਾ, ਸਿੱਖੀ ਦੇ ਕੀ ਸਿੱਖੀ ਦੇ ਗੁਰੂਆਂ ਨੂੰ ਪਿੱਛੇ ਸੁੱਟਿਆ ਜਾ ਰਿਹਾ ਹੈ ਬਾਬੇ ਨਾਨਕ ਨੂੰ, ਵੀ ਉਹ ਤੇ ਜੀ ਕਬੀਰ ਜੀ ਦੇ ਨਕਲ ਕੀਤੀ ਉਹਨਾਂ ਨਾਲ ਗੁਰੂਆਂ ਨਾਲ ਪੰਜਾਬ ਚ। ਅਸੀਂ ਇਹ ਸਾਰੇ ਸ਼ਬਦ ਰਿਕਾਰਡ ਤਾਂ ਕਰਾ ਰਹੇ ਹਾਂ ਵੀ ਇਹਦੇ ਤੇ ਗਾਂ ਅਸੀਂ ਥੀਸਿਸ ਲਿਖਣੀ, ਵੱਡਾ ਭਾਰਾ ਲੇਖ ਲਿਖਣਾ ਸਾਰੇ। ਔਰ ਜੋ ਸੰਗਤ ਚ ਬਰਕਤ ਹੋ ਰਹੀ ਹੈ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ, ਇਹ ਸਾਰਿਆਂ ਨੂੰ ਲੜੀ ਦੇ ਅਰਪ ਰੋਕ ਕੇ ਫਿਰ ਇਹਦਾ ਇੱਕ ਪੈਂਫਲੇਟ ਛਾਪਣਾ, ਔਰ ਉਹਦੇ ਚ ਅਸੀਂ ਉਹ ਚੀਜ਼ਾਂ ਕੱਢਣੀਆਂ ਹੈ ਜਿਹੜੀਆਂ ਅੱਜ ਸਿੱਧਾ ਸਿੱਖੀ ਅਸੀਂ ਉਹ ਗੁਰੂਆਂ ਦਾ ਅਸੀਂ ਇੰਨੇ ਨਿਮਕ ਹਰਾਮ ਹੈ ਵੀ 10 ਗੁਰੂ ਲੱਗ ਗਏ ਇਸ ਸਿੱਖੀ ਨੂੰ ਬਣਾਉਣ ਲਈ, ਔਰ ਅਸੀਂ ਬਲਕਿ ਇਹਦੇ ਤੇ ਦੁਨੀਆਂ ਨਾਲ ਜਿੰਨਾ ਚਿੱਕੜ ਉਛਾਲਿਆ ਹੈ ਉਹ ਅਸੀਂ ਹਟਾਉਣਾ ਤੇ ਕੀ ਹੈ, ਅਸੀਂ ਆਪ ਬਾਹਮਣ ਬਣਦੇ ਜਾ ਰਹੇ, ਆਪ ਹੀ ਚਿੱਕੜ ਉਛਾਲ ਰਹੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਦਾਨਾ, ਅਸੀਂ ਆਪਣੇ ਪਿਓ ਦਾਦੇ ਦਾ ਖਜ਼ਾਨਾ ਖੋਲ ਰਹੇ ਹਾਂ। ਇਸ ਕਰਕੇ ਅਗਲਾ ਸ਼ਬਦ ਅਸੀਂ ਨਿਰਭਉ ਤੇ ਨਿਰਭੈ, ਜਿੱਥੇ ਸਾਫ ਹੀ ਕਬੀਰ ਜੀ ਨੇ ਲਿਖਿਆ, ਔਰ ਰਹਾਉ ਦੀ ਤੁਕ ਲੈ ਰਹੇ ਹਾਂ।
ਕਵਨ ਸੋਤਾਰ ਜੋ ਨਿਰਭਉ
ਹੋਰ ਸ਼ਬਦ ਦੇ ਦਰਸ਼ਨ ਕਰਨਾ ਪਤਾ ਲੱਗਦਾ ਹੈ। ਕਵਨ ਦੇ ਨੰਨੇ ਨੂੰ ਔਂਕੜ, ਸੱਸੇ ਦੇ ਥੱਲੇ ਪੈਰਾਂ ਚ ਔਂਕੜ, ਘਰ ਦੇ ਰਾਰੇ ਨੂੰ ਔਂਕੜ, ਨਿਰਭਉ ਦੇ ਊੜੇ ਨੂੰ ਔਂਕੜ, ਊੜਾ ਤੇ ਅਸੀਂ ਕਹਿੰਦੇ ਨੀ ਉਹਨੂੰ ਔਂਕੜ, ਸੋ ਇੰਨੇ ਔਂਕੜ ਦਿੱਤੇ ਹੂਬ ਹੂ ਗੁਰਬਾਣੀਆਂ ਨੂੰ, ਜਿੱਦਾਂ ਮਹਾਰਾਜ ਜਪ ਤਪ ਸੰਜਮ ਧਰਮ ਨਾ ਜਾਣਾ ਸੇਵਾ ਸਾਧ ਨਾ ਜਾਣਿਆ ਰਹਿਆ, ਸਾਰਿਆਂ ਦੇ ਥੱਲੇ ਔਂਕੜ, ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੁਪਾਏ ਜਿਸ ਬੁਝਾਏ ਅਗਨ ਆਪ, ਏਦਾਂ ਜਿੱਦਾਂ ਮਹਾਰਾਜ ਦੀਆਂ ਬਾਣੀਆਂ ਆ ਰਹੀ ਹੈ ਇੱਥੋਂ ਜ਼ਾਹਰ ਹੁੰਦਾ ਕਬੀਰ ਜੀ ਉਹਨਾਂ ਸਾਰੀ ਪੋਥੀ ਐਨ ਚੰਗੀ ਤਰ੍ਹਾਂ ਸਟੱਡੀ ਕਰਕੇ ਫਿਰ ਇਹ ਸ਼ਬਦ ਪੇਸ਼ ਕੀਤੇ ਬਾਬੇ ਨਾਨਕ ਕੋਲ। ਇਸ ਕਰਕੇ ਆਹ ਦੇਖੋ ਔਂਕੜ ਦਾ ਭੇਦ ਆ ਰਿਹਾ,
ਕਵਨ ਸੋਤਾਰ
ਕਰ ਔਂਕੜ ਦਾ ਇੱਥੇ ਮਤਲਬ ਹੈ ਹਾਈਲਾਈਟ ਕੀਤਾ ਉਸ ਘਰ ਨੂੰ, ਅੰਡਰਲਾਈਨ ਕੀਤਾ ਵੀ ਉਹ ਖਾਸ ਘਰ ਹੈ।
ਕਵਨ ਸੋਤਾਰ
ਜਿਹਦੇ ਚ ਮਨ ਨਹੀਂ ਪਾਉਂਦਾ,
ਜੋ ਨਿਰਭਉ
ਪਈਏ ਭਉ ਜਾਏ ਕਿੱਦਾਂ, ਭਾਈ ਭਜਨ ਕਰ,
ਭਉ ਭਜੇ ਜਾਏ ਆਪੈ ਹੋਏ ਰਹੀ ਹੈ, ਭਉ ਭਜੇ ਜਾਏ ਆਪੈ ਹੋਏ ਰਹੀ ਹੈ।
ਆ ਹੈ ਇੱਥੇ ਆਪੈ, ਭੈ ਕਾਹੂ ਕੋ ਦੇਤ ਨਾ ਨੈ ਭੈ ਮਾਨ ਤੇ ਆਨ ਬਾ ਮਹੱਲਾ ਨਵਾਂ, ਉਹਦੇ ਭੈ ਲਿਖਿਆ ਉਹਦਾ ਡਰ ਹੈ ਵੀ ਕਿਸੇ ਨੂੰ ਨਾ ਡਰ ਦੇ ਤੇ ਨਾ ਕਿਸੇ ਕੋਲੋਂ ਡਰ। ਭੈ ਕਾਹੂ ਕੋ ਦੇਤ ਨੈ ਭੈ ਮਾਨ ਤੇ ਆਨ ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ, ਤੂੰ ਗਿਆਨੀ ਬਣਨਾ ਨਾਮ ਨੂੰ ਕਹਿ ਤੇ ਨਾਲ ਹੀ ਸੁਣ, ਇਹਦਾ ਮਤਲਬ ਇਹ ਹੈ ਕਹੋ ਨਾਨਕ ਸੁਣ ਰੇ ਮਨਾ, ਜਿਹੜਾ ਤੂੰ ਕਹਿੰਦਾ ਨਾਮ ਨਾਨਕ ਦਾ ਨਾਮ ਉਹਨੂੰ ਸੁਣ ਗਿਆਨੀ ਬਣ ਜਾਏਗਾ, ਬਖਾਨ ਇਹਨੂੰ ਨਾਮ ਨੂੰ ਕਹਿ ਤੇ ਉਹਨੂੰ ਸੁਣ, ਕਹੋ ਨਾਨਕ ਸੁਣ ਰੇ ਮਨਾ, ਕਹਿਤੇ ਕਿੱਥੇ ਵਾਰੀ ਕਹਿਤਾ ਕਹੋ ਨਾਨਕ ਭਾਜ ਰੇ ਮਨਾ। ਇਸ ਕਰਕੇ ਕਹੋ ਨਾਨਕ ਸੁਣ ਰੇ ਦਾ ਮਤਲਬ ਹੈ ਸ਼ਬਦ ਸੁਰਤ ਦੀ ਖੇਲ ਦੇ ਗਿਆ ਮਹੱਲਾ ਨੌਵਾਂ, ਤੇ ਨਾਮ ਨੂੰ ਕਹਿ ਉਹਨੂੰ ਕੰਨਾ ਨਾਲ ਸੁਣ ਗਿਆਨੀ ਬਣ ਜਾਏਗਾ, ਤੇਰੇ ਚ ਗਿਆਨ ਆਉਣਾ ਸ਼ੁਰੂ ਹੋਜੂ। ਪਰ ਜਦੋਂ ਤੇਰੇ ਚ ਆ ਗਿਆ ਭੈ ਕਾਹੂ ਕੋ ਦੇਤ ਨੈ ਭੈ ਮਾਨ ਤਾਨ, ਇੱਥੇ ਭਾਉ ਲਿਖੇ ਆ, ਸਾਫ ਹੀ ਹੈ ਸਾਰੀ ਚੀਜ਼, ਇੱਕੋ ਹੀ ਥੰਮ ਰੂਲ ਚੱਲੇਗਾ। ਇਸ ਕਰਕੇ ਜਿਹੜਾ ਭਾਉ ਹੈ ਮਨ ਦਾ ਭਾਉਣਾ, ਉਹ ਭਜਨ ਨਾ ਬੰਦ ਹੋਏਗਾ ਤੇ ਫਿਰ ਤੇਰਾ ਜਿਹੜਾ ਮਨ ਹੈ ਨਾ ਇਹ ਮਾਇਆ ਤੂੰ ਅਭੈ ਹੋ ਜਾਏਗਾ। ਜਿੱਥੇ ਵੀ ਡਰ ਲਿਖੇ ਆ ਉੱਥੇ ਮਾਇਆ ਦਾ ਲਾਇਆ, ਕਿਉਂਕਿ ਕਬੀਰ ਜੀ ਲਿਖਦੇ ਕਬੀਰ ਆਈ ਮੁੱਝ ਪੈ ਕਈ ਵਾਰ, ਕਰ ਕਰ ਅਣਖ ਭੇਖ, ਮਾਇਆ ਵੀ ਮੇਰੇ ਤੇ ਬੜੇ ਬੜੇ ਭੇਖ ਕਰਕੇ ਆਈ, ਆਈ ਮੁੱਝ ਪੈ ਪਰ ਮੈਂ ਗੁਰੂ ਨਾਨਕ ਦੀ ਕਿਰਪਾ ਨਾਲ ਰੱਖਿਆ ਗਿਆ, ਆਈ ਮੁੱਝ ਪੈ ਕਈ ਵਾਰ ਕਰ ਕਰ ਅਣਖ ਭੇਖ, ਹਮ ਰਾਖੇ ਗੁਰ ਆਪਣੇ ਉਨ ਕਿਨੋ ਆਦੇਸ਼, ਮੈਨੂੰ ਸਗਾਂ ਸਲਾਮ ਕਰਕੇ ਗਈ ਉਨ ਕਿਨੋ, ਹਮ ਰਾਖੇ ਗੁਰ ਆਪਣੇ, ਮੈਂ ਆਪਣੇ ਗੁਰੂ ਨੇ ਰੱਖਿਆ
क्यों? पौ भजे जाए
पै होए रही है,
पौ भजे जाए
पै होए रही है।
पै जिथे भी आएगा उथे माया का डर आएगा, जिस तरह बिखे बाज हर राज समझ मन बावरा रे, निर्भय होए ना हर भजे मन बावरा रे, गहो ना राम जहाज। कबीर जी का राह दी तक है उसे निर्भय बदले ने, क्योंकि सारा ही शब्द माया दे उते है। माया तू किस तरह कालभूत की हस्तनी मन बावरा रे, सारी जो सारा शब्द ही ओ सारा शब्द ही माया दा, कि माया तो ऐदा सारी दुनिया नू तबाह कर रही है। महाराज कहते रहो जी तुक च कबीर,
विखे बाचे हरे राज
भजन कर,
विखे बाचे
विखे बच जा
हरे राज समझ मन बारे, समझ मन बारे
रे, निर्भय हो ना हार भजे,
निर्भय होए ना हार भजे मन मारा रे, ए मन बावरा रे,
गहो न राम जहाज, बच बच
हरे
राज
हरे राज समझ मन बावरा रे, समझ मन बावरा रे,
काल भूत की हस्तनी,
काल भूत की हस्तनी,
ए रहो तू पहलियां उच भयानक तुकां ने। कालभूत की हस्तनी का मतलब है हाथी नू फड़न दा तरीका, जंगल दे विच कागजां दी इक हथनी बना दिंदे ने टोए डूंगे च, उत्ते इक छत टैंपररी पा के उह कलभूत खड़ा कर दिंदे, स्केलेटन हथनी दा। ਉਹ ਹਾਥੀ ਜੰਗਲ ਚ ਆਉਂਦਾ ਕਿਉਂਕਿ ਹਾਥੀ ਨੂੰ ਕਾਮ ਰੋਗ ਹੈ, ਉਹ ਜਦੋਂ ਹਥਨੀ ਦੇ ਲਾਗੇ ਆਉਂਦਾ ਉਹ ਟੋਏ ਚ ਡਿੱਗ ਪੈਂਦਾ, ਉਹ ਕਲਬੂਤ ਵੀ ਡਿੱਗ ਪੈਂਦਾ। ਇਸ ਤਰ੍ਹਾਂ ਹੀ ਕਲਬੂਤ ਕੀ ਹਸਤਨੀ ਮਨ ਬਾਵਰਾ ਰੇ, ਰਚਨ ਰਚੀ ਉਹ ਜਗਦੀਸ਼, ਇਹ ਵੀ ਉਹਨੇ ਆਪਣੀ ਰਚਨਾ ਆਪੇ ਹੀ ਬਣਾਈ। ਤੇ ਕਾਲਭੂਤ ਕੀ ਕਾਮ ਸੁਆਏ ਗਜ ਬਸ ਪਰਿਓ ਮਨ ਬਾਵਰਾ ਰੇ, ਅੰਕਸ ਸਹਿਓ ਸੀਸ, ਸਾਰੀ ਉਮਰ ਤੂੰ ਹਾਥੀ ਫਿਰ ਉਹ ਅੰਕਸ ਸਹਿੰਦਾ ਸੀ। ਇਹ ਹਾਥੀ ਵਾਲ ਇਸ਼ਾਰਾ ਨਹੀਂ ਹੈ, ਆਓ ਅੱਜ ਅਸੀਂ ਸਭ ਦਿਖਾਈਏ। ਇਹ ਕਾਲਭੂਤ ਦੀ ਹਸਤਨੀ ਸਾਡੀ ਆਪਣੀਆਂ ਪਤਨੀਆਂ ਕਾਮਣੀਆਂ ਜਾਂ ਘਰ ਵਾਲੀ ਹੈ, ਸਾਰੀ ਉਮਰ ਉਹਦਾ ਫਿਦਵੀ ਕਿਸਮ ਦਾ ਜਾਂ ਉਹ ਮਾਨਸਕਾ ਜਨਮ ਲੀਨ, ਸਿਮਰਨਾ ਨਿਮਕੀਨ, ਦਾਰਾ ਸੁਖ ਭੈਉ ਦੀਨ, ਪਦੋਂ ਪਰੀ ਬੇੜੀ। ਮਹਾਰਾਜ ਨੇ ਕੋਈ ਲੁਕੋ ਕੇ ਨੀ ਰੱਖਿਆ ਕਾਲਭੂਤ ਦੀ ਹਸਤਨੀ, ਅਸੀਂ ਘਰ ਵਾਲੀ ਨੂੰ ਕਾਲਭੂਤ ਦੀ ਹਸਤਨੀ ਸਮਝੇ, ਉਹਨੂੰ ਕਦੀ ਆਪਣਾ ਸਾਥੀ ਨੀ ਬਣਾਇਆ ਵੀ ਆ ਰਲ ਕੇ ਨਾਮ ਜਪੀਏ, ਅਸੀਂ ਜੀਵਨ ਤੋਂ ਪਾਰ ਹੋਣਾ ਹੈ। ਸਾਰੀ ਉਮਰ ਉਹਦੇ ਨਾਲ ਲੜਾਈ ਝਗੜਾ ਕਾਹਦਾ ਹੁੰਦਾ, ਸਾਰਾ ਇਹੋ ਹੀ ਹੁੰਦਾ
ਕਾਲਭੂਤ ਦੀ ਹਸਤਨੀ, ਇਹ ਮਨ ਬਾਵਰਾ ਰੇ, ਇਹ ਮਨ ਬਾਵਰਾ।
ਮਹਾਰਾਜ ਕਹਿੰਦੇ ਕੀ ਹੈ, ਰਚਨ ਰਚਿਓ ਜਗਦੀਸ਼, ਇਹ ਉਹਦੀ ਖੇਡ ਹੈ। ਇਸ ਕਰਕੇ ਮਤ ਸਮਝ, ਇਹ ਕਬੀਰ ਜੀ ਉਹ ਬੜੇ ਇਹ ਮਤ ਸਮਝੋ, ਭਗਤਾਂ ਨੂੰ ਕੁਛ ਪਤਾ ਨਹੀਂ ਹੈ, ਭੋਲੇ ਹੁੰਦੇ ਹੈ। ਆ ਠੋਕ ਦਿੱਤਾ ਸਾਰਾ ਕੁਝ ਜੋ ਗੁਰੂ ਮਹੱਲੇ ਨੌਵੇਂ ਨਾਲ ਲਿਖਿਆ ਵੀ ਸਿਮਰਨ ਨਾ ਨਿਮਕੀਨ, ਦਾਰਾ ਸੁਖ ਭੈਉ ਦੀਨ, ਪਗੋਂ ਫਰੀ ਬੇੜੀ। ਘਰ ਦੇ ਵਿਚ ਝਗੜੇ ਸਾਰੇ ਇਸੇ ਤੇ ਹੁੰਦੇ ਹੈ,
ਕਾਲ
ਉਹ ਤੂੰ ਕਦੀ ਨਿਰਭੈ ਹੋ ਕੇ ਭਜੇਗਾ ਕਿ ਇਸ ਬਿਖਿਆ ਤੂੰ ਬਾਅਦ ਚ ਉਹਨੂੰ ਵੀ ਨਾਲ ਨਾਮ ਜਪਾ ਬੇ। ਆਖ ਸਾਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਬਾਬੇ ਬਕਾਲੇ 26 ਸਾਲ 9 ਮਹੀਨੇ 13 ਦਿਨ ਆਹਾ ਤੇ ਬਾਹਰ ਉਹਨਾਂ ਦੇ ਘਰੋਂ ਕੌਣ ਸੀ ਮਾਤਾ ਗੁਜਰੀ ਮਹਿਲ ਉਹਨਾਂ ਦੇ ਔਰ ਉਸ ਵੇਲੇ ਉਹ ਪੰਜਾਬ ਚੋਂ ਸਭ ਤੋਂ ਸੁੰਦਰ ਲੜਕੀ ਮੰਨੀ ਗਈ ਸੀ ਇਹ ਤੁਹਾਨੂੰ ਮੈਂ ਇਤਿਹਾਸ ਦੇ ਮੋੜ ਤਾਂ ਦੱਸ ਰਿਹਾ ਹਾਂ ਵੀ ਤਾਂ ਕਿ ਸਮਝੋ ਨਾ ਵੀ ਸਾਡੇ ਗੁਰੂਆਂ ਦਾ ਸਟੈਂਡਰਡ ਕੀ ਸੀ ਕਿਸ ਤਰ੍ਹਾਂ ਉਹਨਾਂ ਨਾਲ ਰੂਪ ਨੂੰ ਖੇਡੇ ਮਾਰੇ ਕਿੱਦਾਂ ਕਿਸੇ ਚੀਜ਼ ਚ ਜਕੜ ਚ ਨਹੀਂ ਰਹੇ ਤਾਂ ਉਹਨਾਂ ਦੀ ਬਾਣੀ ਸਾਡੇ ਕੋਲ ਹੈ 26 ਸਾਲ 9 ਮਹੀਨੇ 13 ਦਿਨ ਅੰਦਰ ਤਪ ਕਰ ਰਹੇ ਨੇ ਤੇ ਨਾਲ ਮਾਤਾ ਗੁਜਰੀ ਜੀ ਤਪ ਕਰ ਰਹੇ ਨੇ ਤੇ ਪਹਿਰੇ ਦੇ ਉੱਤੇ ਮਾਮਾ ਕਿਰਪਾਲ ਚੰਦ ਸਦਾ ਰਹਿੰਦਾ ਹੈ ਜਿਹੜਾ ਗੁਜਰੀ ਦਾ ਭਰਾ ਸੀ ਤਾਂ ਕਿ ਇਹਨਾਂ ਦਾ ਭੇਦ ਨਾ ਖੁੱਲ ਜਾਏ ਔਰ ਤਪ ਪੂਰਾ ਹੋ ਜਾਏ ਫਿਰ ਸ੍ਰੀ ਹਰਕਿਸ਼ਨ ਸਾਹਿਬ ਨਾਲ ਤਦੇ ਇੱਥੋਂ ਜੋਤ ਦਿੱਲੀਓਂ ਛੱਡੀ ਆਉਣ ਨੂੰ ਮੱਥਾ ਟੇਕ ਦਿੱਤਾ ਛੋਟੇ ਸੀ ਜੀ ਅਗਲਾ ਕਿਹੜਾ ਸਰੀਰ ਹੈ ਜਿਹਦੇ ਚ ਜੋਤ ਜਾਊਗੀ ਨਿੱਕੇ ਨਿੱਕੇ ਪਿਆਰੇ ਬੁੱਲਾਂ ਦਾ ਮਾਥਾ ਨਿੱਕੇ ਹੀ ਹੈ ਇੰਨਾ ਸਰੀਰ ਕਮਜ਼ੋਰ ਹੋ ਚੁੱਕਾ ਗੁਰੂ ਹਰਕਿਸ਼ਨ ਸਾਹਿਬ ਕਹਿੰਦੇ ਬਾਬਾ ਬਕਾਲ ਹੈ ਵੀ ਉਹਨਾਂ ਦੇ ਰਿਸ਼ਤੇ ਚ ਬਾਬਾ ਹੀ ਲੱਗਦੇ ਸੀ ਵੀ ਬਾਬਾ ਬਕਾਲੇ ਚ ਹੈ ਉਹਨੂੰ ਮੂੰਹ ਕਰਕੇ ਮੱਥਾ ਟੇਕ ਦਿੱਤਾ ਆਈ ਜੋਤ ਉਹਨਾਂ ਚ 26 ਸਾਲ 9 ਮਹੀਨੇ 13 ਉਹਨਾਂ ਨੇ ਆਪਣੀ ਘਰ ਵਾਲੀ ਨੂੰ ਕੋਈ ਕਾਲਬੂਤ ਕੀ ਹਸਤ ਨਹੀਂ ਬਣਾਇਆ ਕਰਕੇ ਦੱਸ ਦਿੱਤਾ ਗੁਰਸਿੱਖ ਮੀਤ ਚਲੋ ਗੁਰ ਚਾਲੀ ਔਰ ਕਿੱਥੇ ਜਾ ਕੇ ਸਭ ਜ਼ਿਆਦਾ ਪੈਦਾ ਹੋਇਆ ਜਦੋਂ ਉਧਰ ਦੇਸ਼ ਚ ਜਾ ਰਹੇ ਕਲਕੱਤੇ ਵੱਲ ਢਾਕੇ ਬੰਗਾਲ ਵੱਲ ਪਿੱਛੋਂ ਪਟਨੇ ਚ ਸਭ ਜ਼ਿਆਦਾ ਪੈਦਾ ਹੋਇਆ ਇੰਨੇ ਸਾਲਾਂ ਬਾਅਦ ਉਹ ਕੀ ਸੀ
ਗੁਰ ਤੇਗ ਬਹਾਦਰ ਸਿਮਰੀਏ ਗੁਰ ਤੇਗ ਬਹਾਦਰ ਸਿਮਰੀਏ ਕਰਨਾਂ ਪਿਆਰੇ ਤਾਏ ਗੁਰ ਤੇਗ ਬਹਾਦਰ ਸਿਮਰੀਏ ਸਭ ਥਾਈ
ਤੂੰ ਕਦੀ ਵੀ ਨਿਰਭੈ ਹੋਈ ਨਾ ਹਰ ਭਜੇ
ਨਿਰਭੈ ਹੋਈ ਨਾ ਹਰ ਭਜੇ
ਮਨ
ਪਾਰੇ
ਇਹ ਮਨ ਹਟ ਜਾ ਇਸ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਡ ਕਾਮ ਕ੍ਰੋਧ ਕਾਇਆ ਕੋ ਗਾਲੇ ਜਿਉਂ ਸੁਹਾਗਾ ਜੋ ਕੰਚਨ ਸੁਹਾਗਾ ਢਾਲੇ ਜਿਉਂ ਸੁਹਾਗਾ ਕੰਚਨ ਢਾਲੇ ਜਿੱਦਾਂ ਸੁਹਾਗਾ ਗਲੇ ਕੰਚਨ ਸੋਨਾ ਗਲੇ ਨਾ ਸੁਨਿਆਰਾ ਉਹਦੇ ਚ ਸੁਹਾਗਾ ਪਾ ਦੇ ਇੱਦਾਂ ਕਾਮ ਤੇ ਕ੍ਰੋਧ ਨਾ ਬਾਣੀ ਮੰਨਦੀ ਹੈ ਸਰੀਰ ਗਲ ਜਾਂਦਾ ਹੈ ਏਕ ਨਿਮਕ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੇ ਇੱਕ ਨਿਮਕ ਚਾਹੇ ਸਵਾਦ ਲਈ ਤੂੰ 3 ਮਹੀਨੇ ਤੇ 10 ਦਿਨ ਦੁੱਖ ਪਾਉਣਾ ਔਰ ਉਹ ਤਾਕਤ ਤੇਰੀ 3 ਮਹੀਨੇ ਔਰ 10 ਦਿਨ ਤੱਕ ਨਹੀਂ ਮੁੜ ਸਕਦੀ ਜਿਹੜਾ ਇੱਕ ਵੀਰਜ ਦਾ ਤੂੰ ਜੀਵਨ ਦਾ ਤੂੰ ਡਰੋਪ ਜ਼ਾਇਆ ਕਰ ਦਿੰਦਾ ਆਪਣੇ ਸਵਾਦ ਲਈ ਏਕ ਬਾਣੀ ਚ ਕੋਈ ਚੀਜ਼ ਲੁਕੋ ਕੇ ਨਹੀਂ ਰੱਖੀ ਲੇਕਿਨ ਖੋਜਣ ਦੀ ਲੋੜ ਹੈ ਮਹੱਲਾ ਪੰਜਵਾਂ ਕਹਿੰਦਾ ਏਕ ਨਿਮਕ ਸਵਾਦ ਕਾਰਨੇ ਏਕ ਨਿਮਕ ਸਵਾਦ ਕਾਰਨੇ ਕੋਟ ਦਿਵਸ ਕੋਟ ਦਿਵਸ 100 ਦਿਨ ਕਿੰਨੇ 30 ਤੇ 90 3 ਮਹੀਨੇ ਤੇ 10 ਦਿਨ ਇਹ ਮਹਾਰਾਜ ਦਾ ਬਾਣੀ ਦੀ ਖੋਜ ਹੈ ਉਹਨਾਂ ਦੀ ਬ੍ਰਹਮ ਬੇਤਿਆਂ ਦੀ ਸਾਡੀ ਬਾਣੀ ਦੀ ਸੱਚਾਈ ਹੈ ਇਸ ਕਰਕੇ
ਵੇਖੇ ਬਾਕੇ ਸਮਝ ਮਨ ਪਾਰੇ ਸਮਝ ਮਨ
ਮਹੱਲਾ ਪਹਿਲਾ, ਫਿਰ ਗੁਰਸਿੱਖ ਪੁੱਤਾਂ ਨੂੰ ਇਲਾਜ ਵੀ ਦੱਸ ਦਿੰਦਾ।
ਬਿੰਦ ਨਾ ਰਾਖਿਆ ਸ਼ਬਦ ਨਾ ਪਾਖਿਆ,
ਬਿੰਦ ਨਾ ਰਾਖਿਆ ਸ਼ਬਦ ਨਾ ਪਾਖਿਆ,
ਇਹ ਸ਼ਬਦ
ਨਾ ਪਾਖਿਆ ਸ਼ਬਦ ਨਾ ਪਾਖਿਆ,
ਇਹ
ਸ਼ਬਦ ਨਾ ਪਾਖਿਆ ਸ਼ਬਦ ਨਾ ਪਾਖਿਆ,
ਇਹ ਵਿਖੇ ਬਾ ਰਤਨ ਰਚਿਓ ਜਗਦੀਸ਼, ਇਹ ਤੇ
ਰਤਨ ਰਚਿਓ ਜਗਦੀਸ਼,
ਇਹ ਕਾਮ ਸੁਆਏ ਗਜ ਵਸ ਭਰੇ, ਇਹ ਕਾਮ ਸੁਆਏ ਗਜ ਵਸ ਭਰੇ,
ਮਨ ਪਾਰਾ
ਇਹ ਮਨ ਪਾਰਾ,
ਅੰਕਸ ਸਹਿਯੋ ਸੀਸ,
ਅੰਕਸ ਸਹਿਯੋ ਸੀਸ,
ਉਹ ਹੁਣ ਕਿਉਂ ਕਹਿਣਾ ਮੇਰੀ ਬੈਕ ਚ ਪੇਨ ਹੁੰਦੀ ਏ, ਮੇਰੀ ਚੁੱਕ ਪੈ ਗਈ ਏ, ਸਹੋ ਵਜੀਆ
ਸਹੋ ਵਜੀਆ ਸਹੋ ਵਜੀਆ ਸਹੋ ਵਜੀਆ, ਇਹ ਵਿਖੇ ਬਾਚ
ਹਰੇ ਰਾਤ, ਇਹ
ਵਿਖੇ ਬਾਤ ਇਹ ਹਰੇ ਰਾਤ, ਇਹ
ਸਮਝ ਮਨ ਬੋਰਾਰੇ, ਸਮਝ ਮਨ ਬੋਰਾਰੇ,
ਇਹ ਕਵਨ ਸੁਕਾਰ ਜੋ ਨਿਰਭਉ ਕਰੀਐ, ਕਵਨ ਸੁਕਾਰ
ਯਾਦ ਰੱਖੋ, ਅਸੀਂ ਖੋਜ ਕਰੀ ਆ ਰਹੇ ਹਾਂ ਨਿਰਭਉ ਦਾ। ਸਭ ਤੋਂ ਜ਼ਿਆਦਾ ਮਨ ਪਾਉਂਦਾ ਗੁਰੂ ਨਾਨਕ ਦਾ ਸ਼ਬਦ ਪਿੱਛੇ ਲੈ ਚੁੱਕੇ ਹਾਂ, ਰੂਪ ਦੀ ਖਿੱਚ ਤੇ ਕਾਮ ਦੇ ਸਵਾਦ ਲਈ ਪਾਉਂਦਾ ਹੈ। ਜਦੋਂ ਉਛਲਿਆ ਕਾਮ, ਅੰਦਰ ਕਾਮ ਦੀਆਂ ਬਿਰਤੀਆਂ ਆ ਜਾਣ, ਜਾਂ ਰੋਕ ਕੇ ਦੱਸ ਦੋ ਕੋਈ, ਜਾਂ ਕੋਈ ਭਜਨ ਕਰਕੇ ਦੱਸ ਦੇਵੇ ਜਰਾ, ਜਿਹਦਾ ਕਿਸੇ ਨਾਲ ਇਸ਼ਕ ਹੋਇਆ ਹੋਏ ਝੂਠਾ, ਕਿਉਂਕਿ ਝੂਠੇ ਆਸ਼ਕਾਂ ਦਾ ਤਦੇ ਹੀ ਸਾਰੀ ਬਾਣੀ ਚ ਜ਼ਿਕਰ ਨਹੀਂ ਕੀਤਾ। ਪਰਿੰਦਿਆਂ ਦਾ ਜ਼ਿਕਰ ਕਰ ਦਿੱਤਾ, ਐਨੀਮਲਸ ਦਾ ਕਰ ਦਿੱਤਾ, ਮੱਛੀ ਤੇ ਮੀਨ ਦਾ ਕਰ ਦਿੱਤਾ, ਬਬੀਹੇ ਦਾ ਕਰ ਦਿੱਤਾ, ਸਭ ਦਾ। ਜਾਓ ਕਿਤੇ ਰਾਂਝਾ ਤੇ ਹੀਰ ਜਾਂ ਲੀਲਾ ਮਜਨੂ, ਇਹ ਕੱਚੇ ਲੋਕ ਹੀ ਕਰ ਸਕਦੇ ਨੇ। ਭਾਈ ਗੁਰਦਾਸ, ਲੀਲਾ ਮਜਨੂ, ਆਸ਼ਕੀ ਚੌ ਚੱਕੀ ਜਾਤੀ, ਰਾਂਝਾ ਹੀਰ ਵਖਾਣੀਏ ਲੈ ਤਰਦੀ ਜਾਤੀ, ਉਹ ਸਾਰੀਆਂ ਵਾਰਾਂ ਹੀ ਮਹਾਰਾਜ ਨੇ ਵਿੱਚ ਨਹੀਂ ਪਾਈਆਂ ਇਸੇ ਕਰਕੇ, ਕਿਉਂਕਿ ਇਹ ਝੂਠਿਆ, ਇਹ ਸਟੈਂਡਰਡ ਨਹੀਂ ਆ ਬਾਣੀ ਦਾ। ਬਾਣੀ ਦਾ ਪਿਆਰ ਦਾ ਸਟੈਂਡਰਡ ਬਹੁਤ ਉੱਚਾ ਹੈ। ਇਹ ਰੂਪ ਦੀ ਖਿੱਚ ਹੈ, ਇਹ ਕਾਮ ਦੀ ਖਿੱਚ ਹੈ, ਰੂਪੇ ਕਾਮੇ ਦੋਸਤੀ। ਇਸ ਕਰਕੇ ਬਾਣੀ ਨੂੰ ਬੜੇ ਧਿਆਨ ਨਾਲ ਸਮਝਣਾ ਹੈ, ਅਸੀਂ ਬਾਣੀ ਦਾ ਲੈਵਲ ਕਦੀ ਨਹੀਂ ਡਿੱਗਣ ਦੇਣਾ। ਜਾਂ ਐਡੀ ਉੱਚੀ ਬਾਣੀ ਹੈ ਸਾਡੀ, ਸਾਨੂੰ ਕਿਤੇ ਦੀ ਕਿਤੇ ਲੈ ਜਾਏਗੀ ਇਹ ਬਾਣੀ। ਮਹਾਰਾਜ ਨੇ ਇੱਕ ਵਾਰੀ ਤੀਰ ਛੱਡੇ ਦਸਮ ਪਾਤਸ਼ਾਹ ਨਾਲ, ਸਿੰਘਾਂ ਨੂੰ ਫੜ ਫੜ ਲਈ ਆਉਣ, ਉਹ ਕਮਾਨ, ਕਿਉਂਕਿ ਦੁਨੀਆਂ ਦੇ ਸਭ ਤੋਂ ਅਖੀਰਲੇ ਧਨ ਸ਼ਤਾਰੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੀ। ਇੱਥੋਂ ਬਾਅਦ ਨਹੀਂ ਕਮਾਨ ਚੱਲੀ, ਫਿਰ ਬੰਦੇ ਬਹਾਦਰ ਨਾਲ ਤੀਰ ਚਲਾਏ ਥੋੜੇ ਜੇ ਬਾਅਦ ਚ, ਪਰ ਉੱਥੋਂ ਬਾਅਦ ਫਿਰ ਕਮਾਨ ਦੂਸਰੇ ਹਥਿਆਰਾਂ ਨਾਲ ਆ ਗਏ, ਦੂਸਰੇ ਲੇਟੈਸਟ। ਜਿਹੜਾ ਪਹਿਲਾ ਧਨ ਸ਼ਤਾਰੀ ਦੁਨੀਆਂ ਦਾ ਸਭ ਤੋਂ ਅਖੀਰਲਾ ਹੋਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ, ਉਨ੍ਹਾਂ ਨਾਲ ਇੱਕ ਵਾਰੀ, ਕਿਉਂਕਿ ਉਹ ਸਦਾ ਹੀ ਆਪਣੇ ਤੀਰਾਂ ਦੇ ਮੋਹਰੇ ਸੋਨਾ ਲਾਉਂਦੇ ਹੁੰਦੇ ਸੀ, ਪਿੱਛੇ ਸਵਾ ਤੋਲਾ ਸੋਨਾ ਹਰ ਤੀਰ ਦੇ ਨਾਲ ਹੁੰਦਾ ਸੀ। ਉਹ ਤਾਂ ਵੀ ਜਿਹਦੇ ਤੀਰ ਲੱਗ ਜਾਏ, ਜੇ ਤੇ ਉਹ ਮਰ ਜਾਏ ਤੇ ਉਹਦਾ ਕਫਨ ਖਰੀਦ ਲੈ, ਉਹਦੀ ਕਫਨ ਪਾਉਣ ਵਾਲੇ ਨੂੰ ਉਹਦਾ ਵੀ ਪਲਾ ਮੰਗਦੇ ਸੀ। ਜੇ ਜੀਂਦਾ ਰਹਿ ਜਾਏ ਤੇ ਸੋਨਾ ਵੇਚ ਕੇ ਉਹਦਾ ਇਲਾਜ ਕਰਾ ਲੇ ਕਿਸੇ ਹਕੀਮ, ਤਾਂ ਤੀਰ ਮਾਰਦੇ। ਸਤਿਗੁਰਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ। ਉਹ ਤੀਰਾਂ ਦੇ ਪਿੱਛੇ ਜਿਹੜਾ ਸੋਨਾ ਲਾਉਣ ਵਾਲਾ ਹੁੰਦਾ ਸੀ, ਸਾਰੇ ਸਾਡੇ ਹੁਕਮਨਾਮੇ ਮਿਲ ਗਏ, ਸਾਡੀ ਦਸੂਹੇ ਦੀ ਸੰਗਤ ਦੇ ਨਾਂ ਦੇ ਹੁਕਮਨਾਮੇ, ਵੀ ਇੰਨਾ ਤੋੜਾ ਸੋਨਾ ਜ਼ਰੂਰ ਭੇਜੋ। ਹਰ ਹੁਕਮਨਾਮੇ ਚ ਆਉਂਦਾ ਸੀ, ਕਿਉਂਕਿ ਉਹਨਾਂ ਨੇ ਤੀਰ ਨਾ ਲਾਉਣੇ ਸੀ। ਉਹਨਾਂ ਨੇ ਇੱਕ ਵਾਰੀ ਤੀਰ ਮਾਰੇ ਸਿੰਘਾਂ ਨਾਲ ਅਨੰਦਪੁਰ ਸਾਹਿਬ ਦੇ ਉਸ ਮੈਦਾਨ ਚ, ਉਹ ਜਿਹੜਾ ਤੀਰ ਜਾਏ ਕਿ ਭਾਈ ਚੱਕ ਕੇ ਲਿਆਓ। ਉਹ ਕਹਿੰਦੇ ਸਹੁਰੇ ਸਿੰਘ ਚੱਕ ਚੱਕ ਲਈ ਆਉਣ ਜੀ, ਆਹ ਲਾਓ ਜੀ ਮਹਾਰਾਜ। ਉਹ ਕਹਿੰਦੇ ਵਾਹ ਵੀ ਕਮਾਲ ਹੈ। ਉਹਨਾਂ ਨੇ ਆਪਣੇ ਤੋਸ਼ਖਾਨੇ ਚੋਂ ਫਿਰ ਜ਼ਰਾ ਬਕਰਾਂ ਚੋਂ ਹਥਿਆਰ ਆਇਆ ਕਮਰਿਆਂ ਚੋਂ, ਸਿੱਖ ਦੇ ਕੰਨ ਚ ਕੁਛ ਕਿਹਾ, ਉਹਨੇ ਉਹ ਤੀਰ ਕੱਢ ਲਿਆਂਦਾ ਇੱਕ। ਕਹਿੰਦੇ ਅੱਛਾ ਵੀ ਤਾਂ ਮੰਨਾਂਗੇ ਜਿਹੜਾ ਆਹ ਤੀਰ ਲੱਭ ਕੇ ਲਿਆਓ। ਮਹਾਰਾਜ ਨੇ ਐਸਾ ਤੀਰ ਛੱਡਿਆ, ਉਹ ਸਹੁਰੇ ਲੱਭਣ, ਉਹ ਕਹਿੰਦੇ ਜੀ ਇਹ ਤੇ ਵਾਪਸ ਹੀ ਨਹੀਂ ਆਇਆ, ਇਹ ਕੀ ਗੱਲ ਹੈ। ਕਹਿੰਦੇ ਸਿੰਘੋ ਇਹੋ ਤੁਹਾਨੂੰ ਚੀਜ਼ ਦੱਸਣੀ ਸੀ, ਇਹਦੇ ਨਾਲ ਮੈਂ ਉਸ ਪੰਖੀ ਦੇ ਖੰਭ ਲਾਏ ਨੇ ਜਿਹੜੇ ਬੜੀ ਮੁਸ਼ਕਲ ਨਾਲ ਮਿਲੇ, ਔਰ ਭਗਤੀ ਕਰਕੇ ਜਾਂ ਸਾਰਾ ਇਹਨਾਂ ਸਾਰਾ, ਔਰ ਉਹ ਖੰਭ ਜਿਹੜੇ ਸੀ ਇਸ ਤੀਰ ਨੂੰ ਲਾ ਤੇ, ਉਹ ਪੰਖੀ ਦੇ ਖੰਭ ਜਿਸ ਨੂੰ ਲੱਗ ਜਾਣ ਉਹ ਨਾਲ ਹੀ ਆਪਣੇ ਦੇਸ਼ ਨੂੰ ਲੈ ਜਾਂਦੇ ਹਨ। ਇਸ ਕਰਕੇ ਤੀਰ ਨਹੀਂ ਸੀ ਮੁੜਨਾ, ਜਿੱਥੇ ਦੇ ਖੰਭ ਸੀ ਉਸੇ ਦੇਸ਼ ਚ ਗਿਆ। ਇਸ ਕਰਕੇ ਜਿਹੜੀ ਇਹ ਬਾਣੀ ਹੈ ਇਹ ਐਡੀ ਉੱਚੀ ਹੈ, ਜੇ ਇਹਨਾਂ ਨਾਲ ਲੱਗ ਜਾਓ ਇਹ ਬਾਣੀ ਨਾ ਉੱਥੇ ਲੈ ਜਾਣੀ ਜਿੱਥੇ ਤੁਰਕੀ ਬਾਣੀ ਆਈ, ਸਗਲੀ ਚਿੰਤ ਮਟਾਈ, ਇਹ ਜਿੱਥੋਂ ਬਾਣੀ ਆਈ ਜੇ ਬਾਣੀ ਨੂੰ ਅਸੀਂ ਪੜਨ ਤੇ ਨਾ ਰੱਖਿਆ, ਇਹਨੂੰ ਕੁਰਲੀ ਕਰਕੇ ਸੁੱਟਣ ਤੇ ਨਾ ਰੱਖਿਆ, ਇਹਦੇ ਲਈ ਕੀ ਕਰੀਏ? ਜੋ ਬਾਬੇ ਨਾਨਕ ਨਾ ਹੁਕਮ ਦਿੱਤਾ, ਸਮਝੇ ਸੂਝੇ ਪੜ ਪੜ ਬੂਝੇ, ਇਹਦੇ ਮੁਤਾਬਕ ਨਾਮ ਜਪ ਗਏ, ਜਿੱਥੇ ਬਾਣੀ ਲਿਜਾਂਦੀ ਹੈ ਉੱਥੇ ਅਸੀਂ ਚਲੇ ਜਾਂਗੇ। ਕਿਉਂ
ਕਵਨ ਸੁਕਾਰੇ ਜੋ ਮੇਰੇ ਪਾਉ ਭਜੇ ਜਾਏ ਆਪੇ ਹੋਏ ਰਹੀ ਹੈ, 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 ਇੱਕ ਮਨ ਸਤਾਰੇ
ਗੌੜੀ ਕਬੀਰ ਜੀ ਜੋਤ ਕੀ ਜਾਤ, ਜਾਤ ਕੀ ਜੋਤੀ,
ਜੋਤ ਕੀ ਜਾਤ, ਜਾਤ ਕੀ ਜੋਤੀ,
ਤਿਤ ਲਾਗੇ ਕੰਚੂਆ ਫਲ ਮੋਤੀ,
ਤਿਤ ਲਾਗੇ ਕੰਚੂਆ ਫਲ ਮੋਤੀ,
ਜਾਤ ਕੀ ਜੋਤ, ਜਾਤ ਕੀ ਜੋਤੀ,
ਜੋਤ ਕੀ ਜਾਤ, ਜਾਤ ਕੀ ਜੋਤੀ,
ਜੋਤ ਕੀ ਜਾਤ, ਜਾਤ ਕੀ ਜੋਤੀ,
ਜੋਤ ਕੀ ਜਾਤ, ਜਾਤ ਕੀ ਜੋਤੀ।
ਲਓ ਦੂਸਰਾ ਪ੍ਰੂਫ, ਕਬੀਰ ਜੀ ਉਹ ਗੁਰੂ ਨਾਨਕ ਦੇ ਸਿੱਖ ਕਿੱਦਾਂ ਸੀ? ਸਾਰੀ ਵਾਰ ਦੇ ਵਿੱਚ ਆਸਾ ਦੀ ਵਾਰ ਚ ਇੱਕੋ ਇੱਕ ਰਹਾਉ ਦੀ ਤੁਕ ਹੈ, ਉਹ ਸ਼ੁਰੂ ਹੁੰਦੀ ਹੈ ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮੇ ਨਾ ਹੋਈ, ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ, ਬਲ ਹਾਰੀ ਕੁਦਰਤੇ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਅੱਗੇ ਕੀ ਹੈ ਜੀ? ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਪ੍ਰਤੂਸ, ਤੂੰ ਸੱਚਾ ਸਾਹਿਬ ਸਿਰਫ ਸਵਾਲ ਜਿਨ ਕੀਤੀ ਸਵਾਰ ਪਿਆ। ਓਹੋ ਹੀ ਸ਼ਬਦ, ਓਹੋ ਹੀ ਲਫਜ, ਓਹੋ ਹੀ ਕਬੀਰ ਜੀ ਉਹ ਵਰਤ ਰਹੇ ਨੇ,
ਜੋਤ ਕੀ ਜਾਤ, ਜਾਤ ਕੀ ਜੋਤੀ, ਜੋਤ ਕੀ ਜਾਤ, ਜਾਤ ਕੀ ਜੋਤੀ।
ਤੀਜਾ ਪ੍ਰੂਫ ਇਸੇ ਸ਼ਬਦ ਦਾ, ਬਾਬੇ ਨਾਨਕ ਦੀ ਵਾਰ ਚ ਉਹਨਾਂ ਨੇ ਪੜਿਆ ਸੀ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਿਹਾ। ਇਹਦਾ ਪਹਿਲਾ ਆਉਂਦਾ ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਹੈ ਤਾਮੇ ਨਾ ਹੋਏ। ਇਹਦਾ ਅਰਥ ਕਰਨ ਵਾਲੇ ਟੀਕਾ ਕਰਦੇ ਆ ਜੀ, ਜਦੋਂ ਤੁਸੀਂ ਵਰਜਿਸ਼ ਕਰਦੇ ਹੋ ਨਾ, ਐਕਸਰਸਾਈਜ਼, ਪ੍ਰੋਫੈਸਰ ਸਾਹਿਬ ਜੀ ਨੇ, ਜਦੋਂ ਤੁਸੀਂ ਵਰਜਿਸ਼ ਕਰਦੇ ਹੋ ਨਾ, ਤੁਹਾਡੇ ਸਰੀਰ ਨੂੰ ਜਿਹੜਾ ਦੁੱਖ ਲੱਗਦਾ ਹੈ ਨਾ, ਉਹ ਤੁਸੀਂ ਫਿਕਰ ਨਾ ਕਰੋ, ਤੁਹਾਡੀ ਸਿਹਤ ਬਣਦੀ ਹੈ, ਉਹ ਤੁਸੀਂ ਸੁੱਖ ਕਰਕੇ ਮੰਨੋ। ब्रह्म ज्ञान दियां गल्लां और रहाउतू पहलियां उच चोटी दियां तुकां ये टीके लिखण आले जां आसे दा सारे जिन्ने कमल घोट रहे ने ओह कहिंदे जी जिहड़ा वर्दे एक्सरसाइज करने वेले थोड़ा जिहा दुख लगदा जां सारा महाराज ने ओहदे लई हां ओह कोई जिमनेजियम दे इंस्ट्रक्टर सी ना गुरु नानक साहब तुहानू बड़ा जिमनेजियम दियां तुहानू डायरेक्शनां दे रहे ने सब ओह इह ब्रह्म दियां चीजां है जात दुख दारू सुख रोग पे आओ उन्हां दा जिहड़ा चेला कबीर जी ओ इस दुख सुख नूं खोलदा है कहिंदा है
कबीर सूता क्या करे कबीर सूता क्या करे जाग रोए पै दुख जाग रोए पै दुख जां का वासा घोर में
कबर में
जां
कबर कबर में
हे घोर में ए सो क्यों सोवे सुख सो क्यों सोवे सुख
दुख च रो कबीर सूता क्या करे मन दे जागण नूं किया है जागना ओ नहीं पी रहन सवाई च जागना जागना ओ है सो कि शिकार जित मैल न लागे हर कीर्तन में ए मन जागे अंदरला जागना है सो ओ कबीर सूता क्या करे पी तू मन नूं सड़ाई रखे आ माया दे विच इनू जगा फिर की कर कबीर सूता क्या करे जा रो अपने कर्मा नू रो जाग रोए पै दुख रब तू डर मौत भी आनी है तेन उस कबर च भी पैना पैना कबीर सूता मन नू जगा इनू पै दे पै दुख दुख की होया रब दा पै दा दुख ए बनना तेरा दुख दारू महाराज उच हदी बहना एदे च भी दुख सिखाउणगे महले पहले च भी दुख सुख है पर कबीर जी ने बड़ा सौखा कर दिता ता जाके किते बाबे नानक ते उच हद्दी वैन समझ आवणगे आ दो तुकां असीं पढ़ांगे दोनों ऐन बड़े ध्यान नाल इहदा विवेक करियो और देखो किदां नहीं चेला निकलदा गुरु नानक दा कबीर जी दुख दारू सुख रोग पिया जा सुखे जे तू सुख दी नींद च माया च सुता पिया तामे ना होई उन्हें रब ने नहीं तेरे अंदर आना ना होई अलहदा है जा सुख तामे तू तमा रोज सुख तमा दे सुख च तमा रोग ना होई तू करता भी बैंक इथे फिर ये नहीं आ भी मैं तेन प्रगट कर सकना नहीं तू करता करना मैं ना ही इथे फिर गुरु नानक हमें खोलना जा हाउ करी ना होई जे मैं करदा तो कुछ नहीं होंदा जो तू करदा ता सब कुछ ही हो जांदा ता हमें खोई सो दुख दारू दुख की है मौत दा दुख पै दा दुख दारू सुख रोग पिया जेडे तू सुख दी नींद च सुता ना भी आ जग मिठा अगला किन डिठा खाओ पियो करो आनंद ओ खसमा नु खाए परमानंद ओए भाई इस नीच ना सौ महाराज कह रहे हैं दुख दारू
सुख रोग भया दुख दारू सुख रोग भया
ओए बड़ा सुख है ए ओ कोई सी शराबी कबाबी जिहा बंदा सारा ओ सिंघां दे टेटे चढ़ गया कहिंदे यार तू चल तेन स्वर्ग का हुटा दईए सारा उथे तू स्वर्ग च चले जाएगा तू छे काम तू तू गां स्वर्ग करेगा वह कहेंगा मेनू की मिलेगा वह कहने तेन स्वर्ग मिलेगा ते तू उथे जाएगा वह कहने लिया मैं बोर होना उथे जाके वह कहना क्यों कहते उथे गुटके खोल के बैठे होने है मेरे अगे को हवे की भी लगे उथे सारा ओ केड़ी नींद च सुता दुख दारू
इनू
कमले इंसान नू पता ही नहीं है पी जेड़े मैं सुखां च फिरदा है तेरा दुख है
क्यों कबीर सूता क्या करे कबीर सूता क्या करे ए जाग रोए
जा ਕਬੀਰ ਜੀ ਤੇ ਇਹ ਕਹਿੰਦੇ ਆ ਵੀ ਮਨ ਨੂੰ ਹੀ ਜਗਾਉਣਾ, ਚਲੋ ਆਪ ਸਰੀਰ ਨੂੰ ਤੇ ਸੜਾਓ, ਸਰੀਰ ਸੁੱਤਾ ਰਹੇ ਤਦ ਕੀ ਹੈ, ਨਹੀਂ ਇਹਦੇ ਨਾਲ ਹੀ ਸ਼ਲੋਕ ਹੈ, ਉਹ ਬੰਦੇ ਦੇ ਡੰਗ ਕੱਢ ਛੱਡਦਾ ਫੜਕ। ਅਗਲਾ ਸ਼ਲੋਕ ਪੜ੍ਹੋ ਕੀ ਹੈ, ਕਬੀਰ ਸੁੱਤਾ ਕਿਆ ਕਰੇ,
ਕਬੀਰ ਸੁੱਤਾ ਕਿਆ ਕਰੇ,
ਇਹ ਜਿਹੜਾ ਸਵੇਰ ਵੇਲੇ ਸੁੱਤੇ ਰਹਿੰਦੇ ਨਾ ਉਹਨਾਂ ਲਈ ਹੈ, ਉੱਠ ਕੇ ਨਾ ਜਪੇ ਮੋਰਾਰੇ,
ਉੱਠ ਕੇ ਨਾ ਜਪੇ ਮੋਰਾਰੇ,
ਇੱਕ ਦਿਨ ਸੋਵਨ
ਹੋਏਗਾ, ਇੱਕ ਦਿਨ ਸੋਵਨ ਹੋਏਗਾ,
ਇਹ ਲਾਉਂਦੇ ਗੋਲ ਪਸਾ ਇੱਥੇ ਹਾਲਤ ਕੀ ਹੈ, ਇੱਕ ਨਿਹਾਲੀ ਪੈ ਸਬਦ, ਇਹ ਨਿਹਾਲੀ ਕਹਿੰਦੇ ਆ ਰਜਾਈ ਨੂੰ, ਉਹ ਫਿਰ ਖਾਸ ਇੰਸਟਰਕਸ਼ਨ ਕਰਦੇ ਆ ਘਰ ਵਾਲੀ ਨੂੰ, ਲੈ ਐਡੀ ਲੰਮੀ ਰਜਾਈ ਬਣਾਈ ਮੈਂ, ਜੇ ਤੁਹਾਡੇ ਗੋਡੇ ਸਿੱਧੇ ਕਰਦਾ ਮੇਰੇ ਤੇ ਪੈਰ ਨੰਗੇ ਹੋ ਜਾਂਦੇ ਆ, ਰਜਾਈ ਐਡੀ ਲੰਮੀ ਹੋਵੇ ਜਿਹੜੀ ਮੈਂ ਅੱਗੇ ਉਹ ਭੰਨ ਕੇ ਐਨ ਲਿਫਾਫਾ ਬਣਾ ਕੇ ਮੈਂ ਨਿੱਘਾ ਕੇ ਸੌਵਾਂ, ਉਹ ਰਜਾਈ ਜਿਹੜਾ ਲੰਬੀ ਰੱਖ ਤੇ ਕਿਉਂਕਿ ਮੈਂ ਲੰਮੇ ਗੋਡ ਪਸਾਰ ਕੇ ਸੋਣਾ। ਉਹ ਕਬੀਰ ਜੀ ਕਹਿੰਦੇ ਅੱਛਾ ਤੈਨੂੰ ਸੁਣਾਉਣਾ, ਇੱਕ ਦਿਨ
ਉਹ
ਕਬੀਰ ਜੀ ਕਹਿੰਦੇ ਤੇਰੇ ਮੈਂ ਗੋਡੇ ਸਿੱਧੇ ਕਰਾਉਣਾ, ਜਦੋਂ ਤੂੰ ਮਰ ਗਿਆ ਨਾ ਤੇ ਤੇਰੇ ਅਗਲੇ ਨਾ ਆਪੇ ਹੀ ਗੋਡੇ ਸਿੱਧੇ ਕਰਨੇ ਤੇ ਐਨ ਲੰਮਾ ਸਿੱਧਾ ਸ਼ਤੀਰ ਵਾਂਗੂ ਪਾ ਦੇਣਾ ਤੈਨੂੰ, ਔਰ ਫਿਰ ਇੱਥੇ ਬਸ ਨੀ ਕਰਨੀ। ਇਹਨਾਂ ਦੇ ਵੇਦਾਂ ਸ਼ਾਸਤਰਾਂ ਚ ਨਿਕਲਿਆ ਵੀ ਨਾਲ ਉੱਡਾ ਹੀ ਕਾਨਾ ਰੱਖੋ, ਉਹ ਪਹਿਲਾਂ ਮਾਣ ਕੇ ਮੱਟੀਆਂ ਤੋੜ ਕੇ ਬਣਾਇਆ ਹੁੰਦਾ ਜਿੱਡਾ ਮੁਰਦਾ ਹੁੰਦਾ, ਉਹ ਕਾਨਾ ਨਾਲ ਰੱਖਦੇ ਆ, ਜਦੋਂ ਮੁਰਦੇ ਦੀ ਲੋਟ ਆ ਉਹਨੂੰ ਫਿਰ ਮੰਜੇ ਤੇ ਨੀ ਰਹਿਣ ਦਿੰਦੇ ਵਿਚਾਰੇ ਨੂੰ, ਵੀ ਅਖੀਰਲੀ ਅਖੀਰਲੀ ਦਫਾ ਤੇ ਉਹਨੂੰ ਉਹਨੇ ਵਿਚਾਰੇ ਨਾਲ ਬੜੇ ਪਿਆਰ ਨਾਲ ਪਹਿਲਾਂ ਤੇ ਤੰਗੇ ਕੁਸ਼ਨ ਵਾਲੇ ਬੈੱਡ ਖਰੀਦੇ, ਫਿਰ ਉੱਥੇ ਮਣਾ ਹੋਇਆ, ਫਿਰ ਉਹਨਾਂ ਨੇ ਵਾਟਰ ਬੈੱਡ ਖਰੀਦੇ, ਭਈ ਵਿੱਚ ਪਾਣੀ ਨਿੱਘਾ ਹੋ ਕੇ ਵਾਟਰ ਬੈੱਡ, ਔਰ ਅਮਰੀਕਾ ਉਹ ਕਹਿੰਦੇ ਇਹਨੂੰ ਥੋੜਾ ਚਿਕਰ ਵਾਟਰ ਬੈੱਡ ਤੇ ਪਿਆ ਰਹਿਣ ਦੇ, ਉਹ ਕਹਿੰਦੇ ਨਹੀਂ ਇਹ ਮਰਿਆਦਾ ਨਹੀਂ ਹੈ, ਥੱਲੇ ਲਾ ਕੇ ਉਹਦੇ ਨਾਲ ਫਿਰ ਉੱਡਾ ਹੀ ਕਾਨਾ ਰੱਖ ਦਿੰਦੇ ਆ ਵੀ ਮੁਰਦਾ ਕਿਤੇ ਵੱਧ ਨਾ ਜਾਏ, ਅਸਲ ਚ ਫਿਰ ਉਸੇ ਕਾਨੇ ਨਾਲ ਨਾਪ ਕੇ ਜਾ ਕੇ ਕਬਰ ਖੋਦਦੇ ਆ, ਉੱਡੀ ਸੀੜੀ ਬਣਾਉਂਦੇ ਆ, ਲੱਕਾਂ ਚੁਣਦੇ ਉੱਡੀਆਂ ਤਾਂ ਕਿ ਉਹਦੇ ਤੇ ਪੂਰਾ ਆ ਜਾਏ, ਤਾਂ ਕਿ ਕੋਈ ਅੰਗ ਬਾਕੀ ਰਹਿ ਨਾ ਜਾਏ ਸੜਨੋਂ, ਕਾਨਾ ਰੱਖਦੇ। ਉਹ ਕਾਨਾ ਕੀ ਹੁੰਦਾ, ਉਹ ਮਈਰਿੰਗ ਸਟਿੱਕ ਹੁੰਦੀ ਹੈ ਤੁਹਾਡੀ, ਉਹ ਕਬੀਰ ਜੀ ਕਹਿੰਦੇ ਕੋਈ ਨੀ ਤੂੰ ਰਜਾਈ ਵੱਡੀ ਮੰਗਦਾ ਹੈ ਨਾ, ਲੰਬੇ ਗੋਡੇ ਐ ਪਸਾਰ ਕੇ ਸੋਨਾ ਹੈ ਨਾ, ਜੇ ਸਵੇਰੇ ਵੇਲੇ ਤੂੰ ਨਾਮ ਨਾ ਜਪਿਆ ਤੇ ਆਹ ਹਾਲ ਹੋਣੀ,
ਕਬੀਰ
ਇੱਕ ਦਿਨ ਸੋਵਨ ਹੋਏ ਗੋ,
ਇੱਕ ਦਿਨ ਸੋਵਨ ਹੋਏ ਗੋ,
ਇਹ ਲਾਂਬੇ ਗੋਡ
ਪਸਾਰੇ, ਲਾਂਬੇ ਗੋਡ ਪਸਾਰੇ,
ਤੈਨੂੰ ਭਾਵੇਂ ਬੁੱਢੇ ਵਾਰੇ ਤੇਰੇ ਕਦੀ ਗੋਡੇ ਨੀ ਨਾ ਸਿੱਧੇ ਹੋਏ ਗੈਂਠੀਏ ਕਰਕੇ, ਤੇ ਤੇਰੇ ਉਸ ਵੇਲੇ ਦੇ ਨਾ ਸਿੱਧੇ ਕਰ ਦੇਣੇ ਆ, ਇੱਕ ਦਿਨ
ਲਾਂਬੇ
भजे जाए अपै होए
कौ भजे जाए।